ਇਸ ਵਾਸਤੇ ਕਹਿੰਦੇ ਨੇ ਬੇਨੀ ਕਵੀ ਦਾ ਵਿਚਾਰ ਹੈ ਕਿ ਮਨੁੱਖ ਸਾਰਾ ਦਿਨ ਸਾਰੀ ਜ਼ਿੰਦਗੀ ਆਪਣੀ ਇਸ ਦੇਹ ਰੂਪ ਖਲ ਦੀ ਪ੍ਰਤਪਾਲਾ ਕਰਦਾ ਰਹਿੰਦਾ, ਪਰ ਇੱਕ ਦਿਨ ਇਸ ਖਲ ਨੇ ਫੁੱਟ ਜਾਣਾ ਪਿਆਲਾ ਖੋ ਸ੍ਰੀ ਵਾਹ, ਇੱਕ ਦਿਨ ਇਸ ਖਲ ਦੀ ਫੂਕ ਨਿਕਲ ਜਾਣੀ ਹੈ ਔਰ ਫਿਰ ਗੁਬਾਰੇ ਵਾਲੀ ਹਾਲਤ ਹੋ ਜਾਵੇਗੀ, ਮਿੱਟੀ ਵਿੱਚ ਰੁਲ ਜਾਵੇਗਾ। ਤਾਂਹੀਓ ਪਰਮ ਸੰਤ ਭਗਤ ਕਬੀਰ ਜੀ ਨੇ ਕਿਹਾ, ਕਾਹੇ ਭਈਆ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਕ ਰਹਿਤਾ, ਸੋ ਦਿਨ ਕੈਸੇ ਭੂਲਿਆ। ਸੋਰਠ ਕਬੀਰ ਜੀ, ਅਭਿਮਾਨ ਨਾ ਕਰ, ਅਹੰਕਾਰ ਨਾ ਕਰ, ਉਸ ਗੁਬਾਰੇ ਵਾਂਗ ਤੇਰੀ ਹਵਾ ਨਿਕਲਦਿਆਂ ਵੀ ਕੋਈ ਵਕਤ ਨਹੀਂ ਲੱਗੇਗਾ। ਭਾਰੀ ਗੁਮਾਨ ਭਰੇ ਮਨ ਮੈਂ, ਆਪਣੇ ਮਨ ਵਿੱਚ ਬਹੁਤ ਸਾਰੇ ਅਹੰਕਾਰ ਦੇ ਨਾਲ ਭਰੇ ਹੋਏ ਸਨ, ਆਪਣੇ ਹੀ ਅਭਿਮਾਨ ਨਾਲ, ਆਪਣੇ ਹੀ ਅਹੰਕਾਰ ਦੇ ਨਾਲ ਉਹ ਸੂਰਬੀਰ ਆਪਣੇ ਮਨ ਵਿੱਚ ਹਉਮੈ ਦੇ ਕਾਰਨ ਭਰ ਚੁੱਕੇ ਸਨ। ਉਹਨਾਂ ਦਾ ਮਨ ਹਉਮੈ ਤੇ ਅਹੰਕਾਰ ਦੇ ਨਾਲ, ਗੁਮਾਨ ਨਾਲ ਭਰਿਆ ਹੋਇਆ ਹੈ।
ਕਰ ਪਰਬਤ ਪੰਖ ਹਲੈ ਨਾ ਹਲੈਂਗੇ,
ਤੇ ਨਾਲ ਉਹ ਆਪਣੇ ਮਾਲਕ ਨੂੰ, ਆਪਣੇ ਰਾਜੇ ਨੂੰ, ਆਪਣੇ ਬਾਦਸ਼ਾਹ ਨੂੰ ਕਹਿੰਦੇ ਨੇ, ਦੇਖੋ ਜੀ ਵਕਤ ਤਾਂ ਆਣ ਦਿਓ, ਸਮਾਂ ਤੇ ਆਣ ਦਿਓ, ਜਦੋਂ ਸਮਾਂ ਆਵੇਗਾ, ਜਦੋਂ ਵਕਤ ਆਵੇਗਾ, ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਜਿਹੜੇ ਪਹਾੜ ਨੇ ਉਹ ਤੇ ਖੰਭ ਲਗਾ ਕੇ ਉੱਡ ਸਕਦੇ ਨੇ। ਕਰ ਪਰਬਤ ਪੰਖ ਹਲੈ, ਜਿਹੜੇ ਅਰਥ ਕਰਨ ਵੇਲੇ ਸੁਈਏ ਦੀ ਚਾਲ ਉਸੇ ਤਰ੍ਹਾਂ ਹੀ ਹੈ ਜਿਵੇਂ ਆਪ ਜੀ ਪੜ੍ਹੀ ਜਾ ਰਹੇ ਹੋ। ਭਾਰੀ ਗੁਮਾਨ ਪਰੇ ਮਨ ਮੈਂ, ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਕਹਿੰਦੇ ਨੇ ਸੂਰਬੀਰ ਆਪਣੇ ਮਨ ਵਿੱਚ ਅਹੰਕਾਰ ਦੇ ਨਾਲ ਭਾਰੀ ਭਰੇ ਨੇ, ਉਹਨਾਂ ਦੇ ਮਨ ਵਿੱਚ ਬਹੁਤਾ ਮਾਨ ਹੈ ਤੇ ਆਪਣੇ ਮਾਲਕ ਨੂੰ ਕਹਿੰਦੇ ਨੇ, ਪਹਾੜ ਆਪਣੇ ਆਪ ਨੂੰ ਖੰਭ ਲਗਾ ਕੇ ਹਿੱਲ ਸਕਦੇ ਨੇ, ਉੱਡ ਸਕਦੇ ਨੇ, ਉੱਡ ਸਕਦੇ ਨੇ, ਇਹ ਥਾਂ ਥਾਂ ਤੇ ਜਾ ਸਕਦੇ ਨੇ। ਪੁਰਾਣਾ ਵਾਲਿਆਂ ਦਾ ਖਿਆਲ, ਪੁਰਾਣਾ ਵਾਲਿਆਂ ਦਾ ਵਿਚਾਰ ਹੈ ਕਿ ਇਹ ਜਿਹੜੇ ਪਹਾੜ ਸਨ ਇਹਨਾਂ ਨੂੰ ਵੀ ਖੰਭ ਹੁੰਦੇ ਸਨ। ਜਿਵੇਂ ਕਈ ਵਾਰੀ ਲੋਕ ਕਹਿ ਦਿੰਦੇ ਨੇ, ਕਿਉਂਕਿ ਜਿਸ ਵੇਲੇ ਕਿਸੇ ਬੱਚੇ ਤੇ ਜਵਾਨੀ ਆਉਂਦੀ ਏ ਤੇ ਉਹ ਨਾਲ ਦੀਵਾਨਗੀ ਦੇ ਗਲਤ ਰਾਹੀ ਤੁਰਦਾ ਹੈ ਤੇ ਫਿਰ ਲੋਕ ਕਹਿੰਦੇ, ਲਓ ਜੀ ਕੀੜੀਆਂ ਨੂੰ ਵੀ ਖੰਭ ਲੱਗ ਗਏ। ਔਰ ਹੁੰਦਾ ਹੈ, ਕੀੜੀਆਂ ਨੂੰ ਵੀ ਖੰਭ ਲੱਗਦੇ ਨੇ। ਜਵਾਨੀ ਦੇ ਦਿਨ ਐਸੇ ਹੁੰਦੇ ਨੇ ਜਦੋਂ ਨਾਦਾਨੀਅਤ ਵਿੱਚ ਮਨੁੱਖ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦਾ। ਹਾਂ, ਕਹਿੰਦੇ ਨੇ ਇਹਨਾਂ ਪਹਾੜਾਂ ਨੂੰ ਖੰਭ ਸਨ, ਇਹ ਉੱਡਦੇ ਸਨ, ਜਿੱਥੇ ਦਿਲ ਕਰਦਾ ਉੱਥੇ ਜਾ ਪੈਂਦੇ। ਖੇਤੀਆਂ ਦਾ, ਬਾਗਬਾਨੀ ਦਾ, ਅਨਾਜ ਦਾ ਨੁਕਸਾਨ ਹੁੰਦਾ ਤਾਂ ਫਿਰ ਪੁਰਾਣਾ ਵਾਲਿਆਂ ਦਾ ਖਿਆਲ ਹੈ, ਰਾਜੇ ਇੰਦਰ ਨੇ ਆਪਣੇ ਤੀਰਾਂ ਦੇ ਨਿਸ਼ਾਨਿਆਂ ਦੇ ਨਾਲ ਇਹਨਾਂ ਦੇ ਖੰਭ ਤੋੜ ਦਿੱਤੇ। ਦੇਵਤਿਆਂ ਨੂੰ ਫਿਰ ਮੁਸ਼ਕਲਾਂ ਹੋ ਗਈਆਂ, ਉਹਨਾਂ ਨੇ ਆਖਿਆ ਇਹ ਤੇ ਬਹੁਤ ਮਾੜੀ ਗੱਲ ਹੋਈ, ਇਹ ਹੁਣ ਥਾਂ ਥਾਂ ਤੇ ਬਿਖਰੇ ਪਏ ਨੇ। ਅੱਗੇ ਤੇ ਜਿੱਥੇ ਦਿਲ ਕਰਦਾ ਸੀ ਉੱਡ ਕੇ ਜਾ ਪੈਂਦੇ ਸਨ, ਪਰ ਹੁਣ ਤਾਂ ਥਾਂ ਥਾਂ ਤੇ ਬਿਖਰੇ ਪਏ ਨੇ। ਫਿਰ ਰਾਜੇ ਪ੍ਰਿਥੂ ਨੇ, ਜੋ ਪ੍ਰਭੂ ਦੀ ਭਗਤੀ ਕਰਨ ਵਾਲੇ ਸਨ, ਆਪਣੇ ਤੀਰ ਦੀ ਨੋਕ ਦੇ ਨਾਲ, ਆਪਣੀ ਤੀਰ ਦੀ ਮੁਖੀ ਤੇ ਚਾੜ ਚਾੜ ਕੇ ਕਹਿੰਦੇ ਨੇ, ਇਹਨਾਂ ਨੂੰ ਇੱਕ ਥਾਂ ਤੇ ਕਰ ਦਿੱਤਾ ਹੈ। ਪਰ ਇਹ ਖਿਆਲ ਹੀ ਲੱਗਦਾ ਹੈ, ਵਿਚਾਰਦਾ ਹੈ, ਕਿਉਂਕਿ ਦੁਨੀਆਂ ਵਿੱਚ ਥਾਂ ਥਾਂ ਤੇ ਪਹਾੜ ਹੀ ਪਹਾੜ ਨੇ, ਵੱਖਰੇ ਵੱਖਰੇ ਥਾਵਾਂ ਤੇ ਪਹਾੜ ਹੀ ਪਹਾੜ ਪ੍ਰਤੀਤ ਹੁੰਦੇ ਨੇ। ਸਾਰੇ ਪਹਾੜ ਇੱਕ ਥਾਂ ਤੇ ਹੋਣ ਤਾਂ ਕਈ ਕਠਿਨਾਈਆਂ, ਕਈ ਮੁਸ਼ਕਲਾਤਾਂ ਉਂਝ ਵੀ ਆਸਾਨ ਹੋ ਸਕਣ, ਪਰ ਪੁਰਾਣਾ ਵਾਲਿਆਂ ਦਾ ਖਿਆਲ ਹੈ, ਰਾਜੇ ਪ੍ਰਿਥੂ ਨੇ ਆਪਣੇ ਤੀਰ ਤੇ ਮੁਖੀ ਤੇ ਰੱਖ ਰੱਖ ਕੇ ਇਹ ਜਿਤਨੇ ਪਹਾੜ ਸਨ ਉਹਨਾਂ ਸਾਰੇ ਪਹਾੜਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ ਹੈ। ਹਾਂ, ਉਹ ਸੂਰਬੀਰ ਵੀ ਨਾਰੇ ਮਾਰਦੇ ਸਨ, ਅਭਿਮਾਨ ਦੇ ਨਾਲ ਕਹਿੰਦੇ ਸਨ, ਪਹਾੜ ਖੰਭ ਲਗਾ ਕਰਕੇ ਤਾਂ ਹਿੱਲ ਸਕਦੇ ਨੇ, ਉਹ ਉੱਡ ਸਕਦੇ ਨੇ, ਥਾਂ ਬਦਲ ਸਕਦੇ ਨੇ, ਨਾ ਹਲੇਂਗੇ, ਪਰ ਅਸੀਂ ਇੱਥੋਂ ਨਹੀਂ ਹੱਲਾਂਗੇ। ਜਿੱਥੇ ਸਾਡੇ ਪੈਰ ਜਾ ਕੇ ਟਿਕ ਜਾਣਗੇ, ਦੁਸ਼ਮਣ ਦੇ ਸਾਹਮਣੇ ਜਿੱਥੇ ਜਾ ਕੇ ਆਪਣਾ ਕਦਮ ਰੱਖਾਂਗੇ, ਉੱਥੋਂ ਸਾਡਾ ਪੈਰ ਨਹੀਂ ਹੱਲੇਗਾ। ਜਿਵੇਂ ਰਾਵਣ ਦੀ ਸਭਾ ਵਿੱਚ ਅੰਗਦ ਦਾ ਪੈਰ ਚੁੱਕਣਾ ਮੁਸ਼ਕਲ ਹੋ ਗਿਆ, ਉਹਨੂੰ ਉੱਥੋਂ ਹਟਾਉਣਾ ਮੁਸ਼ਕਲ ਹੋ ਗਿਆ, ਬੜਾ ਕਠਿਨ ਹੋਇਆ, ਤੇ ਇਵੇਂ ਰਾਜੇ ਸੁੰਭ ਨੂੰ ਵੀ ਬੇਨਤੀ ਕੀਤੀ ਸੀ, ਜਿਸ ਮੌਕੇ ਤੇ ਦੇਵੀ ਨੇ ਪਿਛਲੀ ਵਾਰੀ ਆਪਣੀ ਕਥਾ ਚੰਡੀ ਦੀ ਵਾਰ ਵਿੱਚ ਸਰਵਨ ਕੀਤੀ ਸੀ, ਪਰ ਹੁਣ ਜੋ ਛੰਦ ਆਪ ਜੀ ਦੀ ਭੇਟ ਕਰ ਰਿਹਾ ਹਾਂ ਉਹ ਚੰਡੀ ਦੀ ਵਾਰ ਦਾ ਨਹੀਂ, ਪਿਆਲਾ ਖੋ ਸ੍ਰੀ ਵਾਹਿ ਹੈ ਉਹ ਦਸਮ ਗ੍ਰੰਥ ਦਾ। ਇਸ ਮਿਸਾਲ ਦੇ ਨਾਲ ਫਰਮਾਨ ਮਿਲਣਾ ਹੈ, ਇਸ ਲਈ ਅਰਥ ਕਰਨਾ ਚਾਹੁੰਦਾ। ਸਭਾ ਦੇ ਅੰਦਰ ਜਦੋਂ ਇਹ ਖਬਰ ਮਿਲ ਗਈ, ਇਹ ਇਤਲਾਹ ਮਿਲ ਗਈ ਕਿ ਤੂੰ ਜਿਹੜੇ ਸੂਰਬੀਰ ਭੇਜੇ ਸਨ ਉਹਨਾਂ ਨੂੰ ਚੰਡੀ ਨੇ ਨਾਸ਼ ਕਰ ਦਿੱਤਾ, ਉਹਨਾਂ ਦੇ ਮਾਰਦਿਆਂ ਚੰਡੀ ਨੂੰ ਕੋਈ ਬਹੁਤਾ ਵਕਤ ਨਹੀਂ ਲੱਗਾ। ਉਸ ਮੌਕੇ ਤੇ ਰਾਜਾ ਸੁੰਭ ਕੁਝ ਉਦਾਸ ਹੋਇਆ, ਮਾਯੂਸ ਹੋਇਆ ਕਿ ਮੈਂ ਤੇ ਚਾਹੁੰਦਾ ਸਾਂ ਇਹ ਨੌਜਵਾਨ ਲੜਕੀ ਬਸ ਐਵੇਂ ਪਕੜ ਕੇ ਲੈ ਆਵਾਂਗੇ, ਐਵੇਂ ਉਹਨੂੰ ਕੈਦ ਕਰ ਲਵਾਂਗੇ, ਫਿਰ ਜਿਵੇਂ ਚਾਹਾਂਗੇ ਉਹਦੇ ਤੋਂ ਮਨਵਾ ਲਵਾਂਗੇ। ਮਨਵਾਉਣਾ ਇੱਕੋ ਹੀ ਕੰਮ ਸੀ, ਅੱਜ ਕੱਲ੍ਹ ਤਾਂ ਬੜਾ ਕੰਮ ਸੌਖਾ ਹੋਇਆ ਪਿਆ ਹੈ, ਬੱਚੇ ਆਪੇ ਹੀ ਫੈਸਲਾ ਕਰ ਲੈਂਦੇ ਨੇ ਵੀ ਅਸੀਂ ਇੱਧਰ ਚੱਲਣਾ ਤੇ ਉੱਧਰ ਜਾਣਾ, ਇੱਧਰ ਛਾਲ ਮਾਰਨੀ ਹੈ ਤੇ ਇੱਧਰ ਟੱਪਣਾ ਜਾਣਾ, ਪਿਆਲਾ ਖੋ ਸ੍ਰੀ ਵਾਹਿ। ਉਦੋਂ ਇਹ ਚੀਜ਼ਾਂ ਨਹੀਂ ਸਨ ਹੁੰਦੀਆਂ। ਤੋ ਰਾਜਾ ਸੁੰਭ ਇਹ ਪੇਸ਼ਕਸ਼ ਕਰਨ ਵਾਸਤੇ ਆਪਣੇ ਸੂਰਬੀਰਾਂ ਨੂੰ ਭੇਜਦੇ ਸਨ ਕਿ ਜਾਓ ਉਸ ਨੌਜਵਾਨ ਲੜਕੀ ਨੂੰ ਕਹਿ ਦਿਓ ਕਿ ਮੈਂ ਏਡਾ ਵੱਡਾ ਰਾਜਾ ਹਾਂ, ਏਡਾ ਵੱਡਾ ਪ੍ਰਤਾਪੀ ਹਾਂ, ਉਹ ਮੇਰੇ ਨਾਲ ਕਿਉਂ ਨਹੀਂ ਵਿਆਹ ਕਰ ਲੈਂਦੀ। ਇਸ ਖਿਆਲ ਨੂੰ ਲੈ ਕੇ ਸੂਰਮਾ ਜਾਓ, ਪਹਿਲਾਂ ਤੇ ਉਹਨੂੰ ਇਸ ਗੱਲ ਤੇ ਸਹਿਮਤ ਕਰੋ ਕਿ ਰਾਜੇ ਸੁੰਭ ਦੀ ਸ਼ਰਤ ਉਹ ਪ੍ਰਵਾਨ ਕਰ ਲਵੇ, ਤੇ ਨਹੀਂ ਤੇ ਫਿਰ ਆਪਣੇ ਸ਼ਸਤਰਾਂ ਦੇ ਨਾਲ ਉਸ ਦੇਵੀ ਨੂੰ ਉਸ ਚੰਡੀ ਨੂੰ ਲੇਖੇ ਲਗਾ ਦਿਓ। ਆਪਣੇ ਰਾਜੇ ਦਾ ਫੁਰਮਾਨ ਸੁਣ ਕੇ, ਆਪਣੇ ਰਾਜੇ ਤੋਂ ਕੁਰਬਾਨ ਹੋਣ ਲਈ ਜੋ ਕੁਝ ਲੋਚਨ ਧੂਮ ਨੇ ਬਿਆਨ ਕੀਤਾ, ਉਹਨੂੰ ਕਿਤਨੇ ਖੂਬਸੂਰਤ ਸ਼ਬਦਾਂ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਕਲਮ ਨਾਲ ਲਿਖਦਿਆਂ ਹੋਇਆਂ ਕਹਿੰਦੇ ਨੇ, ਬੈਠੋ ਹੋ ਤੋ ਨਿਰਪ ਮਦ ਸਭਾ, ਰੀਝ ਕਹਿ ਕਹਿਓ ਮੈਂ ਜਾਊਂ, ਬਾਸਨ ਤੇ ਰਿਜਵਾਏ ਕਹਿ ਲਿਆਏ ਹੋ, ਨਾਤਰ ਕੇਸਨ ਤੇ ਗਹਿ ਲਿਆਊਂ, ਜੁੱਧ ਕਰੋ ਕ੍ਰੁੱਧ ਕਰੇ ਤਬ ਜੁੱਧ ਕਰੋ, ਤਬ ਸਰੌਂਤ ਕੀ ਸਰਤਾਨ ਬਹਾਊਂ, ਲੋਚਨ ਧੂਮ ਕਹਿ ਬਲ ਆਪਨੋ, ਸਵਾਸਨ ਸਾਥ ਪਹਾੜ ਉਡਾਊਂ। ਚੰਡੀ ਚਰਿੱਤਰ ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾਹਿ। ਲੋਚਨ ਧੂਮ ਕਹਿ ਬਲ ਆਪਨ, ਸਵਾਸਨ ਸਾਥ ਪਹਾੜ ਉਡਾਊਂ, ਕਰ ਪਰਬਤ ਪੰਖ ਹਲੈ ਨਾ ਹਲੇਂਗੇ। ਲੋਚਨ ਧੂਮ ਨੇ ਆਖਿਆ, ਰਾਜਨ ਕੀ ਚਿੰਤਾ ਕਰਦੇ ਹੋ, ਜਿਸ ਪਹਾੜ ਉੱਪਰ ਉਹ ਲੜਕੀ ਬੈਠੀ ਹੋਈ ਏ, ਜੇ ਉਹ ਕਿਸੇ ਪਹਿਲੂ ਤੇ ਵੀ ਸਹਿਮਤ ਨਹੀਂ ਹੋਵੇਗੀ, ਮੈਂ ਆਪਣੇ ਸਵਾਸ ਨਾਲ ਫੂਕ ਮਾਰ ਕੇ ਪਹਾੜ ਸਮੇਤ ਹੀ ਉਡਾ ਕੇ ਖਾਰੇ ਸਾਗਰ ਵਿੱਚ ਸੁੱਟ ਦੇਵਾਂਗਾ। ਜ਼ਰਾ ਦੇਖੋ ਤਾਂ ਸਹੀ, ਬਾਤਨ ਤੇ ਰਿਜਵਾਏ ਲਿਆਏ ਹੋ, ਨਾ ਤਰ ਕੇਸਨ ਤੇ ਕਹਿ ਲਿਆਉ, ਜੋ ਗੱਲਾਂ ਬਾਤਾਂ ਨਾਲ ਉਸਨੂੰ ਤੁਹਾਡੀ ਵਿਚਾਰ ਦੇ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਕਰਾਂਗਾ, ਨਹੀਂ ਤਾਂ ਕੇਸਾਂ ਤੋਂ ਪਕੜ ਕੇ ਲੈ ਆਵਾਂਗਾ। ਪਰ ਜੇ ਕਿਸੇ ਪਾਸੇ ਵੀ ਮੇਰਾ ਜ਼ੋਰ ਨਾ ਚੱਲਿਆ ਤਾਂ ਫੂਕ ਮਾਰ ਕੇ ਪਹਾੜ ਸਮੇਤ ਉਡਾ ਕੇ ਸਮੁੰਦਰ ਵਿੱਚ ਸੁੱਟ ਦੇਵਾਂਗਾ। ਐਸੇ ਐਸੇ ਸੂਰਬੀਰ, ਐਸੇ ਐਸੇ ਬਹਾਦਰ ਜਿਨ੍ਹਾਂ ਨੂੰ ਆਪਣੀ ਸੂਰਬੀਰਤਾ ਦਾ ਮਾਣ ਸੀ, ਜਿਨ੍ਹਾਂ ਨੂੰ ਆਪਣੀ ਸੂਰਬੀਰਤਾ ਦਾ ਅਹੰਕਾਰ ਸੀ, ਉਹ ਕਹਿ ਰਹੇ ਨੇ ਕਿ ਦੇਖੋ ਕਰ ਪਰਬਤ ਪੰਖ ਹਲੈ ਨਾ ਹਲੇਂਗੇ, ਪਹਾੜ ਜਿਹੜੇ ਨੇ ਉਹ ਖੰਭ ਲਗਾ ਕੇ ਹਿੱਲ ਸਕਦੇ ਨੇ, ਬੇਸ਼ੱਕ ਹਿੱਲ ਜਾਣ ਉੱਡ ਜਾਣ ਪਰ ਨਾ ਹਲੇਂਗੇ, ਅਸੀਂ ਨਹੀਂ ਹਿੱਲਾਂਗੇ, ਸਾਡੇ ਪੈਰ ਕੋਈ ਪਿੱਛੇ ਮੋੜ ਨਹੀਂ ਸਕਦਾ, ਰੋਕ ਨਹੀਂ ਸਕਦਾ ਜੀ।
ਤੋਰ ਅਰੀਨ ਮਰੋੜ ਮਵਾਸਨ,
ਫਿਰ ਉਹ ਸੂਰਬੀਰ ਤੋਰ ਅਰੀਨ, ਅਰੀਨ ਆਰ ਯਾਨੀ ਦੁਸ਼ਮਣ, ਅਰੀਨ ਬਹੁਵਾਚਕ ਬਹੁਤ ਸਾਰੇ ਦੁਸ਼ਮਣ, ਤੋੜ ਅਰੀਨ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ ਤੋੜ ਕੇ, ਉਹਨਾਂ ਦੇ ਅੰਗ ਪਰਤੇ ਅੰਗ ਤੋੜ ਕੇ, ਜਿਵੇਂ ਭੀਮ ਆਪਣੀ ਗੁਰਜ ਦੇ ਨਾਲ ਦਰਸ਼ੋਧਨ ਦੇ ਅੰਗ ਤੋੜਦਾ ਸੀ, ਉਹਦੀਆਂ ਹੱਡੀਆਂ ਤੋੜਦਾ ਸੀ, ਕਿਉਂਕਿ ਪਤਾ ਸੀ ਉਹ ਆਸਾਨੀ ਨਾਲ ਖਤਮ ਹੋਣ ਵਾਲਾ ਨਹੀਂ, ਆਸਾਨੀ ਨਾਲ ਉਹ ਮਰਨ ਵਾਲਾ ਨਹੀਂ। ਜਿਵੇਂ ਲੰਕਾ ਦੇ ਯੁੱਧ ਦੇ ਅੰਦਰ ਆਪਣੇ ਤੀਰਾਂ ਦੇ ਨਾਲ ਇੱਕ ਇੱਕ ਅੰਗ ਕੱਟਦੇ ਸਨ ਭਗਵਾਨ ਰਾਮ, ਰਾਵਣ ਦਾ ਅੰਤ ਕਰਨ ਵਾਸਤੇ ਉਹਦੇ ਵਾਸਤੇ ਟੁਕੜੇ ਟੁਕੜੇ ਕਰਦੇ ਸਨ, ਇਸੇ ਹੀ ਤਰ੍ਹਾਂ ਤੋਰ ਅਰੀਨ, ਅਰੀਨ ਅਰਾਂ ਦੁਸ਼ਮਣਾਂ ਨੂੰ ਤੋੜਨ ਵਾਲੇ, ਦੁਸ਼ਮਣਾਂ ਦੇ ਜਿਹੜੇ ਕਿਲੇ ਸਨ ਉਹਨਾਂ ਨੂੰ ਤੋੜਨ ਵਾਲੇ, ਉਹਨਾਂ ਦੇ ਅੰਗਾਂ ਪ੍ਰਤਿੰਗਾਂ ਨੂੰ ਤੋੜਨ ਵਾਲੇ,
ਮਾਤੇ ਮਤੰਗਨ
ਮੋਰ
ਮਰੋਰ ਮਵਾਸਨ।
ਜਿਹੜੇ ਮਵਾਸਨ ਕਹਿੰਦੇ ਨੇ ਆਖੀ ਉਹ ਇਹੋ ਸਨ ਜਿਹੜੇ ਕਿਸੇ ਤਰੀਕੇ ਦੇ ਨਾਲ ਵੀ ਵਸ ਨਹੀਂ ਸਨ ਆਉਂਦੇ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਇਸ ਪਹਿਲੂ ਤੇ ਅਧਿਆਤਮਕ ਪੱਖ ਦੇ ਤੌਰ ਤੇ ਵਰਣਨ ਕੀਤਾ ਹੈ ਕਿ ਦੇਖੋ ਐਸੇ ਐਸੇ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀ ਹੈ ਫੌਜ ਸਤਾਣੀ ਹਾਠ ਪੰਚਾ ਜੋੜੀ ਹੈ ਦਸ ਨਾਰੀ ਅਵਧੂਤ ਦੇਨ ਚ ਮੋੜੀ ਹੈ ਜਿਨ ਜਿਨ ਲੈਣ ਲਾਏ ਇਹੋ ਇਹਨਾਂ ਲੋੜੀ ਹੈ ਭਰਮ ਖੋ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀ ਹੈ ਗੁਰਪੂਰਾ ਆਰਾਧ ਬਿਖਮ ਦਲ ਫੋੜੀ ਹੈ। ਗੁਜਰੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ ਕਹਿੰਦੇ ਨੇ ਫੌਜ ਸਤਾਣੀ ਹਾਠ ਇੱਕ ਤਾਂ ਬਲ ਫੌਜ ਬਲਵਾਨ ਨੇ ਇੱਕ ਫਿਰ ਹਠੀਲੀ ਫੌਜ ਹੈ ਜਿਹੜੀ ਕਿਸੇ ਤਰੀਕੇ ਨਾਲ ਪਿੱਛੇ ਮੁੜੇ ਹੀ ਨਾ ਜਿਹੜੀ ਕਿਸੇ ਪੱਖੋਂ ਵੀ ਪਿੱਛੇ ਹਟੇ ਨਾ ਹਠ ਵਾਲੀ ਫੌਜ ਬਲ ਵਾਲੀ ਫੌਜ ਕਹਿੰਦੇ ਨੇ ਉਹਨੂੰ ਕਿਵੇਂ ਹਰਾਇਆ ਜਾ ਸਕਦਾ ਉਹਨੂੰ ਕਿਵੇਂ ਤੋੜਿਆ ਜਾ ਸਕਦਾ ਕਿਉਂਕਿ ਜਿੱਥੇ ਫੌਜਾਂ ਦੇ ਵਿੱਚ ਸ਼ਸਤਰ ਔਰ ਹੋਰ ਅਸਤਰ ਕੰਮ ਆਉਂਦੇ ਨੇ ਉੱਥੇ ਜਦੋਂ ਸ਼ਸਤਰਾਂ ਅਸਤਰਾਂ ਨਾਲ ਕੰਮ ਨਾ ਚੱਲੇ ਤਾਂ ਫਿਰ ਨੀਤੀ ਦੀ ਵਰਤੋਂ ਕੀਤੀ ਜਾਂਦੀ ਹੈ ਨੀਤੀ ਦੁਆਰਾ ਉਹਨਾਂ ਵਿੱਚ ਵਿਰੋਧ ਪੈਦਾ ਕੀਤਾ ਜਾਂਦਾ ਔਰ ਉਹਨਾਂ ਨੂੰ ਕਮਜ਼ੋਰ ਕਰਕੇ ਫਿਰ ਫੌਜੀ ਹਮਲੇ ਦੇ ਨਾਲ ਉਹਨਾਂ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੋਰ ਅਰੀਨ ਮਰੋਰ ਮਵਾਸਨ ਜਿਹੜੇ ਆਕੀ ਸੂਰਬੀਰ ਸਨ ਜਿਹੜੇ ਕਿਸੇ ਤਰੀਕੇ ਦੇ ਨਾਲ ਜਿੱਤੇ ਨਹੀਂ ਸਨ ਜਾਂਦੇ ਉਹਨਾਂ ਨੂੰ ਮਰੋੜ ਮਰੋੜ ਕੇ ਯਾਨੀ ਨਾਸ਼ ਕਰ ਕਰਕੇ ਅਗਾਂਹ ਵਧਦੇ ਜਾਂਦੇ ਸਨ ਆਕੀ ਕਿਲਿਆਂ ਨੂੰ ਮਰੋੜ ਕੇ ਫਤਿਹ ਕਰਕੇ ਦੁਸ਼ਮਣ ਦੀ ਫੌਜ ਨੂੰ ਜੋ ਆਕੀ ਫੌਜ ਸੀ ਉਹਨੂੰ ਮਰੋੜ ਕੇ ਨਾਸ਼ ਕਰ ਕਰਕੇ ਕਤਲ ਕਰ ਕਰਕੇ ਜਿਹੜੇ ਅਗਾਂਹ ਵਧਦੇ ਜਾਂਦੇ ਸਨ ਤੋਰ ਅਰੀਨ ਮਰੋੜ ਮਵਾਸਨ
ਮਾਤੇ ਮਤੰਗਨ ਮਾਨ ਮਲੈਂਗੇ।
ਜਿਹੜੇ ਇਹ ਆਪਣੀ ਜ਼ੁਬਾਨ ਤੋਂ ਕਹਿੰਦੇ ਸਨ ਆਦਮੀਆਂ ਦੀ ਤੇ ਗੱਲ ਹੀ ਕੀ ਹੈ ਜੀ ਤੁਸੀਂ ਆਗਿਆ ਦਿਓ ਮਾਤੇ ਮਸਤ ਮਤੰਗਨ ਹਾਥੀਆਂ ਦੇ ਮਾਨ ਮਾਨ ਅਹੰਕਾਰ ਮਲੈਂਗੇ ਮਲ ਦੇਵਾਂਗੇ ਮਸਤ ਹਾਥੀਆਂ ਦੇ ਮਾਨ ਨੂੰ ਵੀ ਮਲ ਦੇਵਾਂਗੇ। ਫੌਜ ਦਾ ਵਿਚਾਰ ਚੱਲ ਰਿਹਾ ਹੈ ਔਰ ਅੱਜ ਉਸ ਗੁਰੂ ਦਾ ਵੀ ਅਵਤਾਰ ਗੁਰਪੁਰਬੇ ਅੱਜ ਦੇ ਦਿਨ ਮੀਰੀ ਪੀਰੀ ਦੀ ਸਰਕਾਰ ਸੰਸਾਰ ਅੰਦਰ ਪ੍ਰਗਟ ਹੋਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਫੌਜ ਦੇ ਰੂਪ ਵਿੱਚ ਬਦਲ ਦਿੱਤਾ। ਪਿਆਰ ਲੱਖੋ ਸਿੰਘਾਂ ਕਨਿੰਗਮ ਲਿਖਦੇ ਨੇ ਕਿ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਦੇ ਛੇਵੇਂ ਗੁਰੂ ਦੀ ਅਗਵਾਈ ਹੇਠਾਂ ਜਿਹੜੇ ਹਲ ਵਾਹਣ ਵਾਲੇ ਸਨ ਲੱਕੜੀ ਦਾ ਕੰਮ ਲੋਹੇ ਦਾ ਕੰਮ ਕਰਨ ਵਾਲੇ ਲੋਕ ਸਨ ਉਹ ਇਹਨੇ ਸੂਰਬੀਰ ਤੇ ਬਹਾਦਰ ਬਣ ਗਏ ਕਿ ਉਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਫੌਜਾਂ ਸਿੱਖੀਆਂ ਸਿਖਾਈਆਂ ਸਨ ਜਿਹੜੇ ਹਿੰਦੁਸਤਾਨ ਤੇ ਹੁਕਮ ਹਕੂਮਤ ਕਰਨ ਵਾਲੇ ਹਾਕਮ ਸਨ ਉਹਨਾਂ ਦੇ ਛੱਕੇ ਛੁੜਾ ਦਿੱਤੇ। ਪਿਆਰ ਲੱਖੋ ਸ੍ਰੀ ਵਾਹ ਉਹਨਾਂ ਨੂੰ ਸ਼ਿਕਸਤ ਦਿੱਤੀ। ਇੱਕ ਪਾਸੇ 10,000 ਮੁਗਲ ਖਾਨ ਦੀ ਫੌਜ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਿਰਤ ਵਿਰਤ ਕਰਨ ਵਾਲੇ ਸਾਧਾਰਨ ਕਿਰਤੀ ਜਿਹੜੇ ਉਹਨਾਂ ਦੇ ਮੁਰੀਦ ਸਨ ਜਿਹੜੇ ਉਹਨਾਂ ਦੇ ਸਾਧਕ ਸਨ। ਪਰ ਕਿਤਨੀ ਸੁੰਦਰ ਵਿਚਾਰ ਵਰਣਨ ਕੀਤੀ ਏ ਉਹਨਾਂ ਦੇ ਢਾਡੀਆਂ ਨੇ ਨੱਥਾ ਜੀ ਨੇ ਅਬਦੁੱਲਾ ਜੀ ਨੇ ਕਿਤਨੇ ਖੁਸ਼ਕਿਸਮਤ ਵੀ ਸਨ ਉਹ ਲੋਕ ਜਨਮ ਮੁਸਲਮਾਨ ਰਬਾਬੀ ਤੇ ਮਰਾਸੀਆਂ ਦੇ ਘਰਾਣੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਇਆ ਪਰ ਮੀਰੀ ਪੀਰੀ ਦੀ ਸਰਕਾਰ ਦੀ ਹਜ਼ੂਰੀ ਵਿੱਚ ਉਹਨਾਂ ਨੇ ਅਕਾਲ ਤਖ਼ਤ ਦੀ ਸਾਜਨਾ ਦੇ ਮੌਕੇ ਤੇ ਸਭ ਤੋਂ ਪਹਿਲਾਂ ਢੱਡ ਤੇ ਸਾਰੰਗੀ ਦੇ ਨਾਲ ਵੀਰਤਾ ਭਰਪੂਰ ਵਾਰਾਂ ਗਾਇਨ ਕੀਤੀਆਂ। ਅੱਜ ਕੱਲ੍ਹ ਤਾਂ ਹੁਣ ਢਾਡੀ ਸਿੰਘ ਵੀ ਸਰੰਗੀ ਦੇ ਨਾਲ ਸਿਨਮੇ ਦੀਆਂ ਟਿਊਨਾਂ ਗਾਉਂਦੇ ਨੇ। ਪਿਆਰ ਲੱਖੋ ਸ੍ਰੀ ਵਾਹ ਪਰ ਜਿਹੜੀ ਵਾਰ ਸਭ ਤੋਂ ਪਹਿਲਾਂ ਢਾਡੀ ਕੀਰਤਨ ਦਾ ਆਰੰਭ ਕਰਦਿਆਂ ਹੋਇਆਂ ਨੱਥਾ ਤੇ ਅਬਦੁੱਲਾ ਨੇ ਗਾਈ ਸੀ ਸ਼ਾਇਦ ਕਿਸੇ ਵਿਰਲੇ ਵਿਰਲੇ ਨੂੰ ਹੀ ਯਾਦ ਹੋਵੇਗੀ। ਪਿਆਰ ਲੱਖੋ ਸ੍ਰੀ ਵਾਹ 10 ਜਨਵਰੀ ਨੂੰ ਫਿਰੋਜ਼ਪੁਰ ਦੀ ਸੰਗਤ ਨੇ ਹੁਕਮ ਕੀਤਾ ਛੋਟੇ ਸਾਹਿਬਜ਼ਾਦਿਆਂ ਦਾ ਉਹ ਸਮਾਗਮ ਮਨਾਉਂਦੇ ਨੇ। ਜਾਣ ਦਾ ਮੌਕਾ ਮਿਲਿਆ ਤਾਂ ਬਜ਼ੁਰਗ ਢਾਡੀ ਔਰ ਵਿਦਵਾਨ ਢਾਡੀ ਫਿਲਾਸਫਰ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਉੱਥੇ ਆਏ ਸਨ ਦੱਸ ਰਹੇ ਸਨ ਹਰ ਸਾਲ ਉਹ ਇਸ ਪ੍ਰੋਗਰਾਮ ਤੇ ਆਉਂਦੇ ਨੇ। ਉੱਥੇ ਉਹਨਾਂ ਨੇ ਜਦੋਂ ਵਾਰ ਗਾਇਨ ਕੀਤੀ ਫਿਰ ਪਤਾ ਲੱਗਾ ਕਿ ਇੰਜ ਵਾਰ ਗਾਇਨ ਕੀਤੀ ਜਾਂਦੀ ਫਿਰ ਉਹਨਾਂ ਨੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ ਮੱਸੇ ਦਾ ਰੰਗੜ ਦਾ ਸਿਰ ਕੱਟਿਆ ਤੇ ਉਹਦੀ ਬੇਗਮ ਨੇ ਜ਼ਿਕਰੀਆ ਖਾਨ ਬਹਾਦਰ ਦੇ ਪਾਸ ਜਾ ਕੇ ਜੋ ਫਰਿਆਦ ਕੀਤੀ, ਉਹਨੂੰ ਉਹਨਾਂ ਨੇ ਪੁਰਾਣੀ ਜੋ ਢਾਡੀਆਂ ਦੀ ਰੀਤ ਸੀ ਪੂਰਨ ਉਹਦੇ ਵਿੱਚ ਗਾਇਨ ਕੀਤਾ, ਔਰ ਫਿਰ ਪਤਾ ਲੱਗਿਆ ਕਿ ਆਹ ਵੀ ਕੁਝ ਹੈ ਪਿਆਰਲਾ ਖੋ ਸ੍ਰੀ ਵਾਹ। ਵਰਨਾ ਜਿਸ ਤੋਂ ਵੀ ਸੁਣੋਗੇ ਤੁਸੀਂ ਬਹੁਤੀਆਂ ਉਹੀ ਚੀਜ਼ਾਂ ਸੁਣੋਗੇ ਜੋ ਅੱਜ ਕਲਾਮ ਚੱਲ ਰਹੀਆਂ ਨੇ। ਤਾਂ ਬੇਨਤੀ ਕਰ ਰਿਹਾ ਸਾਂ, ਨਥਾ ਤੇ ਅਬਦੁੱਲਾ ਜੀ ਨੇ ਜੋ ਵਾਰ ਗਾਇਨ ਕੀਤੀ ਉਹਦੀਆਂ ਇੱਕ ਦੋ ਲਾਈਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ, ਕਿਉਂਕਿ ਅੱਜ ਉਸ ਗੁਰੂ ਦਾ ਦਿਨ ਹੈ। ਨਾਲੇ ਉਸ ਗੁਰੂ ਦੀ ਹਜ਼ੂਰੀ ਵਿੱਚ ਗਾਇਨ ਕੀਤੀਆਂ ਗਈਆਂ ਉਹ ਲਾਈਨਾਂ, ਨਾਲੇ ਉਸੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਲਿਖੀਆਂ ਗਈਆਂ ਲਾਈਨਾਂ, ਕਿੰਨੀ ਪੁਰਾਣੀ ਪੰਜਾਬੀ, ਔਰ ਹਜ਼ੂਰ ਦੇ ਮੌਕੇ ਤੇ ਹਜ਼ੂਰ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਦੇ ਢਾਡੀਆਂ ਨੇ ਜੋ ਲਿਖੀ ਔਰ ਜੋ ਪਹਿਲੀ ਵਾਰ ਗਾਇਨ ਕੀਤੀ ਉਹਦੀਆਂ ਕੁਝ ਲਾਈਨਾਂ ਨੇ। ਦੋ ਤਲਵਾਰਾਂ ਬੱਦੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਰਾਜ ਦੀ ਇੱਕ ਯੋਗ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ। ਇਹ ਸਨ, ਔਰ ਇਸ ਵਾਰ ਦੇ ਅਖੀਰ ਤੇ ਉਹਨਾਂ ਨੇ ਬੜੇ ਸਾਫ ਸ਼ਬਦਾਂ ਵਿੱਚ ਕਿਹਾ, ਕਿਉਂਕਿ ਪੰਜਾਬ ਦੇ ਲੋਕ ਅੱਜ ਵੀ ਇਸ ਚੀਜ਼ ਨੂੰ ਪ੍ਰਵਾਨ ਕਰਦੇ ਨੇ ਕਿ ਜਿਸ ਮਨੁੱਖ ਨੂੰ ਦੁਨੀਆਂ ਵਿੱਚ ਬਹੁਤਾ ਨਸ਼ਰ ਕਰਨਾ ਹੋਵੇ ਉਹਦੀ ਪੱਗ ਲਾ ਦਿਓ। ਪਰ ਇਹ ਦਰਬਾਰ ਵਿੱਚ, ਸਭਾ ਵਿੱਚ, ਆਮ ਲੋਕਾਂ ਦੇ ਇਕੱਠ ਵਿੱਚ ਕਹਿੰਦੇ ਨੇ ਉਹਦੀ ਪੱਗ ਲਾ ਦਿਓ, ਔਰ ਉਹ ਸਭ ਤੋਂ ਜ਼ਿਆਦਾ ਬੇਇੱਜ਼ਤ ਹੋ ਜਾਵੇਗਾ। ਨਥਾ ਤੇ ਅਬਦੁੱਲਾ ਵੀ ਇਹੋ ਕੁਝ ਹੀ ਕਹਿੰਦੇ ਨੇ। ਅਖੀਰ ਤੇ ਸਵਾਰ ਦੀ ਇਹ ਲਾਈਨ ਉਹਨਾਂ ਨੇ ਕਹੀ ਏ, ਪੱਗ ਤੇਰੀ ਕੇ ਜਹਾਂਗੀਰ ਦੀ। ਹਜ਼ੂਰ ਕਹਿੰਦੇ ਸਾਹਮਣੇ ਉਹ ਕਹਿ ਰਹੇ ਨੇ, ਹੇ ਸੱਚੇ ਪਾਤਸ਼ਾਹ ਦੇਖਣਾ ਹੈ ਕਿ ਹੁਣ ਤੇਰੇ ਸਿਰ ਤੇ ਤਾਜ ਸੁਣਦਾ ਹੈ ਜਾਂ ਕਿ ਜਹਾਂਗੀਰ ਦੀ ਪੱਗ ਲੱਥਦੀ ਏ ਪਿਆਰ ਲੱਖੋ ਸ੍ਰੀ ਵਾਹ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਥੋੜੇ ਸਮੇਂ ਤੋਂ ਬਾਅਦ ਜੇ ਜਹਾਂਗੀਰ ਦੀ ਪੱਗ ਨਾ ਲਾਈ ਤਾਂ ਉਹਨੇ ਪੱਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦਮਾਂ ਵਿੱਚ ਰੱਖ ਦਿੱਤੀ ਪਿਆਰ ਲੱਖੋ ਸ੍ਰੀ ਵਾਹ। ਹੁਣ ਸਿਆਣਿਆਂ ਦਾ ਇਹੋ ਹੀ ਤਰੀਕਾ ਹੁੰਦਾ ਕਿ ਜੇ ਪੱਗ ਲੱਥਣ ਲੱਗੇ, ਕੋਈ ਲਾਹਣ ਲੱਗੇ ਤੇ ਆਪ ਹੀ ਲਾ ਕੇ ਕਦਮਾਂ ਵਿੱਚ ਰੱਖ ਦਿਓ। ਜਹਾਂਗੀਰ ਨੇ ਆਪਣੀ ਪੱਗ ਬਚਾਉਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦਮਾਂ ਵਿੱਚ ਆਪਣੀ ਉਸ ਹਿੰਦੁਸਤਾਨ ਦੇ ਸ਼ਾਹੀ ਤਾਜ ਵਾਲੀ ਪੱਗ ਕਦਮਾਂ ਵਿੱਚ ਰੱਖ ਕੇ ਕਹਿ ਦਿੱਤਾ, ਲਓ ਜੀ ਮੈਨੂੰ ਤੇ ਕੋਈ ਪਤਾ ਹੀ ਨਹੀਂ ਸੀ, ਮੈਨੂੰ ਤੇ ਕੋਈ ਖਬਰ ਹੀ ਨਹੀਂ ਸੀ। ਅੱਜ ਹੀ ਮੈਂ ਪੜ੍ਹ ਰਿਹਾ ਸਾਂ ਤੋਜ ਕੇ ਜਹਾਂਗੀਰੀ ਵਿੱਚ ਉਹਨੇ ਜ਼ਿਕਰ ਕੀਤਾ ਹੈ ਕਿ ਉਹ ਤਕਰੀਬਨ 10 ਤੋਲੇ ਰੋਜ਼ ਅਫੀਮ ਖਾ ਜਾਂਦਾ ਸੀ ਤੇ ਦੋ ਘੜੇ। ਆ ਜਿਵੇਂ ਇੱਕ ਦਿਨ ਵਿੱਚ ਬੱਚੇ ਕਿੰਨਾ ਕੋਕ ਪੀ ਜਾਂਦੇ ਨੇ ਹਿਸਾਬ ਲਗਾ ਕੇ ਦੇਖ ਲੈਣ, ਪਹਿਲਾਂ ਖੋ ਸ੍ਰੀ ਵਾਹ ਕਿੰਨਾ ਪੀ ਜਾਂਦੇ ਨੇ ਇਹ ਹਿਸਾਬ ਕਰ ਲੈਣਾ ਤੁਸੀਂ, ਸੌਖਾ ਹੀ ਹੈ। ਉਹ ਕਹਿੰਦੇ ਨੇ ਤਕਰੀਬਨ 2 ਘੜਿਆਂ ਦੇ ਬਰੋਬਰ ਉਹ ਰੋਜ਼ ਸ਼ਰਾਬ ਪੀ ਜਾਂਦਾ ਸੀ। ਔਰ ਉਹਨੇ ਖੁਦ ਲਿਖਿਆ ਹੈ, ਕਿਉਂਕਿ ਉਹ ਇਹ ਉਹਦੀ ਆਪਣੀ ਰਚਨਾ ਹੈ, ਆਪਣੀ ਡਾਇਰੀ ਹੈ। ਤੋਜ ਕੇ ਜਹਾਂਗੀਰੀ ਵਿੱਚ ਕਿ 10 ਤੋਲੇ ਤੋਂ ਜ਼ਿਆਦਾ ਰੋਜ਼ ਅਫੀਮ ਖਾਣੀ ਔਰ 2 ਘੜਿਆਂ ਦੇ ਬਰੋਬਰ ਉਹ ਰੋਜ਼ ਸ਼ਰਾਬ ਪੀ ਜਾਂਦਾ ਸੀ। ਫਿਰ ਉਹ ਗੁਰੂ ਹਰਗੋਬਿੰਦ, ਮੈਨੂੰ ਕੋਈ ਸਮਝ ਨਹੀਂ, ਮੈਨੂੰ ਕੋਈ ਖਬਰ ਨਹੀਂ, ਇਹ ਤੁਹਾਡਾ ਗੁਨਾਹਗਾਰ ਚੰਦੂ ਦੀਵਾਨ ਹੈ, ਆ ਲਵੋ ਪਕੜ ਲਵੋ, ਜੋ ਚਾਹੋ ਇਸ ਨੂੰ ਸਜ਼ਾ ਦਿਓ। ਇਉਂ ਕਹਿ ਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦਮਾਂ ਵਿੱਚ ਆਪਣੀ ਪੱਗ ਰੱਖ ਦਿੱਤੀ। ਜਿਸ ਵਜ਼ੀਰ ਨੂੰ ਉਹ ਸਭ ਤੋਂ ਜ਼ਿਆਦਾ ਸਨਮਾਨ ਦਿੰਦਾ ਤੇ ਚੰਗਾ ਸਮਝਦਾ ਸੀ ਉਸੇ ਵਜ਼ੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੈਦ ਕਰਵਾ ਦਿੱਤਾ ਪਿਆਰ ਲੱਖੋ ਸ੍ਰੀ ਵਾਹ। ਤਾਂਹੀਓ ਨੱਥਾ ਤੇ ਅਬਦੁੱਲਾ ਕਹਿੰਦੇ ਨੇ, ਪੱਗ ਤੇਰੀ ਕੇ ਜਹਾਂਗੀਰ ਦੀ, ਤੇਰੀ ਤੇ ਪੱਗ ਉੱਚੀ ਹੈ ਹੀ ਹੈ, ਕਿਉਂਕਿ ਪਰਮ ਪਿਤਾ ਜੀ ਨੇ ਇਹ ਸ਼ਬਦ ਕਹੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਏ। ਮੈਂ ਗੁਰ ਮਿਲੀ ਉੱਚ ਦੁਮਾਲੜਾ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲੀ ਉੱਚ ਦੁਮਾਲੜਾ, ਸਭ ਹੋਈ ਛਿੰਜ ਇਕੱਠਿਆ, ਦਇਓ ਬੈਠਾ ਵੇਖੇ ਆਪ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਪਦੀਆ। ਗੁਰੂ ਦਾ ਪ੍ਰਤਾਪ ਤੇ ਉੱਚਾ ਹੀ ਉੱਚਾ ਹੈ, ਗੁਰੂ ਦੀ ਮਹਾਨਤਾ ਆਪਣੇ ਆਪ ਵਿੱਚ ਮਹਾਨ ਹੈ। ਪਰ ਨੱਥਾ ਅਬਦੁੱਲਾ ਨੇ ਹੋਣ ਵਾਲੇ ਵਰਤਮਾਨ ਸਮੇਂ ਤੋਂ ਅਗਾਂਹ ਲੰਘ ਕੇ ਭਵਿੱਖ ਦੀ ਗੱਲ ਕਹਿ ਦਿੱਤੀ। ਦੇਖਣਾ ਇਹ ਹੈ ਜਹਾਂਗੀਰ ਦੀ ਪੱਗ ਰਹਿੰਦੀ ਏ ਕਿ ਤੇਰੀ ਪੱਗ ਰਹਿੰਦੀ ਏ। ਪਰ ਦੁਨੀਆਂ ਨੇ ਦੇਖਿਆ ਜਹਾਂਗੀਰ ਨੇ ਪੱਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦਮਾਂ ਵਿਚ ਰੱਖ ਦਿੱਤੀ, ਜਿਹੜੀ ਥੋੜੀ ਬਹੁਤੀ ਕਸਰ ਆਪ ਲਾਣ ਦੀ ਸੀ ਉਹ ਸ਼ਾਹਜਹਾਂ ਦੀ ਲਾ ਦਿੱਤੀ। ਪਿਆਰ ਲੱਖੋ ਸ੍ਰੀ ਵਾਹ ਜਦੋਂ ਉਹਨੂੰ ਮੈਦਾਨੀ ਜੰਗ ਵਿਚ ਛੇਵੇਂ ਪਾਤਸ਼ਾਹ ਨੇ ਚਾਰ ਵੱਡੀਆਂ ਸ਼ਿਕਸਤਾਂ ਦਿੱਤੀਆਂ, ਚਾਰ ਵਾਰੀ ਉਹਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਪਹਿਲਾ ਮੁਕਾਬਲਾ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਹੋਇਆ। ਇੱਕ ਪਾਸੇ 10,000 ਫੌਜ, ਇੱਕ ਪਾਸੇ ਗਿਣਤੀ ਦੇ ਸਾਧੇ। ਦੂਸਰਾ ਮੁਕਾਬਲਾ ਸ੍ਰੀ ਹਰਗੋਬਿੰਦਪੁਰ ਜੀ ਦੀ ਧਰਤੀ ਤੇ ਹੋਇਆ, ਜਿੱਥੇ ਚੰਦੂ ਦੀਵਾਨ ਦਾ ਬੇਟਾ ਕਰਮਚੰਦ ਵੀ ਫੌਜ ਦੀ ਅਗਵਾਈ ਕਰ ਰਿਹਾ ਸੀ। ਔਰ ਜਲੰਧਰ ਦੇ ਉਸ ਮੌਕੇ ਦੇ ਗਵਰਨਰ ਜਿਹੜੇ ਸਨ ਉਹ ਸ਼ਹਿਨਸ਼ਾਹ ਦੇ ਹੁਕਮ ਮੁਤਾਬਿਕ ਗੁਰੂ ਜੀ ਤੇ ਹਮਲਾਵਰ ਹੋ ਕੇ ਆਏ ਸਨ। ਤੀਸਰਾ ਮੁਕਾਬਲਾ ਤਕਰੀਬਨ 50,000 ਤੋਂ ਵੱਧ ਫੌਜ ਦੇ ਨਾਲ ਲਲਾ ਬੇਗ, ਕੰਬਰ ਬੇਗ, ਪਿਸ਼ਾਵਰ ਦੇ ਗਵਰਨਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕੀਤਾ ਮਾਲਵੇ ਦੇ ਇਲਾਕੇ ਵਿਚ। ਔਰ ਇੱਥੇ ਵੀ ਗੁਰੂ ਜੀ ਦੀ ਅਗਵਾਈ ਵਿਚ ਵੱਡੀਆਂ ਵੱਡੀਆਂ ਫੌਜਾਂ ਨੂੰ, ਜਿਨ੍ਹਾਂ ਸਿੱਖਾਂ ਨੂੰ ਸਾਧਾਰਨ ਸਿੱਖ, ਖੇਤੀ ਦਾ ਕੰਮ ਕਰਨ ਵਾਲੇ, ਲੱਕੜੀ ਦਾ ਕੰਮ ਕਰਨ ਵਾਲੇ, ਜੱਟ ਬੂਟ, ਜੱਟ ਗਵਾਰ ਕਿਹਾ ਜਾਂਦਾ ਸੀ, ਨਾਈ ਚੀਂਬੇ ਝੀਵਰ ਕਿਹਾ ਜਾਂਦਾ ਸੀ, ਉਹਨਾਂ ਨੇ 50,000 ਫੌਜ ਨੂੰ ਸ਼ਿਕਸਤ ਦਿੱਤੀ। ਤੇ ਚੌਥਾ ਵੱਡਾ ਮੁਕਾਬਲਾ ਕਰਤਾਰਪੁਰ ਦੀ ਪਵਿੱਤਰ ਧਰਤੀ ਤੇ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸ਼ਹਿਰ ਨੂੰ, ਇਸ ਕਸਬੇ ਨੂੰ ਵਾਹਿਗੁਰੂ ਜੀ ਦੇ ਨਾਮ ਤੇ ਆਬਾਦ ਕੀਤਾ ਸੀ। ਇੱਥੇ ਘਰ ਦਾ ਹੀ ਸਿਖਾਇਆ ਹੋਇਆ ਆਪਣਾ ਹੀ ਪੁੱਤਰ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਛੇਵਾਂ ਪੁੱਤਰ ਕਹਿ ਕੇ ਬੁਲਾਉਂਦੇ ਸਨ, ਯਾਦ ਕਰਦੇ ਸਨ। ਪੈ ਦੇਖਾਂ ਜਿਸ ਵਿੱਚ ਇਤਨਾ ਬਲ ਤੇ ਇਤਨੀ ਤਾਕਤ ਸੀ ਕਿ ਉਹ ਆਪਣੇ ਸੱਜੇ ਹੱਥ ਦੀ ਜਿਹੜੀ ਅੰਗੂਠੇ ਦੀ ਨਾਲ ਦੀ ਉਂਗਲੀ ਏ, ਇਹਦੇ ਉੱਪਰ ਮੋਹਰ ਰੱਖ ਕੇ ਆਪਣੇ ਅੰਗੂਠੇ ਦਾ ਦੇ ਨਾਲ ਦਬਾ ਕੇ ਉਹਨੂੰ ਢਾਲ ਦਿੰਦਾ ਸੀ, ਉਹਨੂੰ ਪਤਲੇ ਕਰ ਦਿੰਦਾ, ਉਸਨੂੰ ਚੌੜੇ ਕਰ ਦਿੰਦਾ, ਔਰ ਮੋਹਰ ਦੇ ਉੱਪਰ ਲਿਖੇ ਹੋਏ ਅੱਖਰ ਮਿਟਾ ਦਿੰਦਾ ਸੀ। ਉਹਦਾ ਖਿਆਲ ਸੀ ਗੁਰੂ ਦੀ ਜੇ ਫਤਿਹ ਹੁੰਦੀ ਏ ਮੇਰੇ ਕਰਕੇ ਹੁੰਦੀ ਏ, ਹੁਣ ਮੈਂ ਤੁਹਾਡੇ ਨਾਲ ਰਲ ਗਿਆ ਹਾਂ, ਹੁਣ ਮੈਂ ਤੁਹਾਡੇ ਨਾਲ ਮੈਂ ਫੌਜ ਦੀ ਅਗਵਾਈ ਕਰਾਂਗਾ, ਗੁਰੂ ਦੀ ਤੋਂ ਤੁਸੀਂ ਡਰੋ ਨਾ, ਗੁਰੂ ਤੋਂ ਤੁਸੀਂ ਭੈਭੀਤ ਨਾ ਹੋ, ਮੈਂ ਗੁਰੂ ਨੂੰ ਘੋੜੇ ਸਮੇਤ ਚੁੱਕ ਕੇ ਹੀ ਤੋ ਦਿੱਲੀ ਲੈ ਆਉਣਾ। ਇੰਨਾ ਮਾਨ ਸੀ ਉਸਨੂੰ, ਇੰਨਾ ਤਾਨ ਸੀ ਉਸਨੂੰ। ਪਰ ਦੁਨੀਆਂ ਵਿੱਚ ਕੁਝ ਲੋਕ ਨੇ ਜਿਹੜੇ ਸਦਾ ਅਹਿਸਾਨ ਬੰਦ ਰਹਿੰਦੇ ਨੇ, ਅਹਿਸਾਨ ਕਿਸੇ ਦਾ ਭੁਲਾਉਂਦੇ ਨਹੀਂ। ਪਰ ਦੁਨੀਆਂ ਵਿੱਚ ਉਹ ਲੋਕ ਵੀ ਮਿਲਦੇ ਨੇ ਜਿਨ੍ਹਾਂ ਨੂੰ ਅਕਿਰਤ ਕਨ ਕਿਹਾ ਜਾਂਦਾ, ਜੋ ਅਹਿਸਾਨ ਫਰਾਮੋਸ਼ ਹੋ ਜਾਂਦੇ ਨੇ। ਪੈਂਦੇ ਖਾਨ ਵੀ ਉਹਨਾਂ ਵਿੱਚੋਂ ਇੱਕ ਸਨ। ਤੋ ਜਿਸ ਮੌਕੇ ਤੇ ਪੈਂਦੇ ਖਾਨ ਦੀ ਅਗਵਾਈ ਵਿੱਚ 1,00,000 ਤੋਂ ਵੱਧ ਫੌਜ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਗਈ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਨਿਯਮ ਮੁਤਾਬਿਕ ਆਪਣੇ ਘੋੜੇ ਨੂੰ ਉਦੋਂ ਵਾਪਸ ਕੀਤਾ ਜਦੋਂ ਸਾਰੀ ਦੁਸ਼ਮਣ ਦੀ ਫੌਜ ਉੱਪਰ ਜਿੱਤ ਪ੍ਰਾਪਤ ਕੀਤੀ। ਪਿਆਰ ਲੱਖੋ ਸ੍ਰੀ ਵਾਹ। ਇਹ ਉਹਨਾਂ ਨੇ ਇੱਕ ਵਾਰੀ ਨਹੀਂ, ਚਾਰ ਵਾਰੀ ਦਿੱਲੀ ਦੀ ਹਕੂਮਤ ਦੀ ਪੱਗ ਲਾ ਦਿੱਤੀ, ਤਾਂ ਜੋ ਖੇਡ ਉਖੇੜ ਫੈਂਕਿਆ। ਇਸ ਵਾਸਤੇ ਨੱਥਾ ਅਬਦੁੱਲਾ ਨੇ ਹੋਣ ਵਾਲੀ ਵਿਚਾਰ ਕਹੀ ਸੀ, ਵਕਤ ਆਵੇਗਾ ਦੇਖਾਂਗੇ ਜਹਾਂਗੀਰ ਦੀ ਪਗੜੀ ਔਰ ਉਹਦਾ ਤਾਜ, ਹੇ ਛੇਵੇਂ ਪਾਤਸ਼ਾਹ ਤੇਰੇ ਕਦਮਾਂ ਵਿਚ ਹੀ ਨਹੀਂ ਤੇਰੇ ਸਿੱਖਾਂ ਦੇ ਕਦਮਾਂ ਵਿਚ ਵੀ ਠੋਕਰਾਂ ਖਾਂਦਾ ਫਿਰੇਗਾ। ਪਿਆਰ ਲੱਖੋ ਸ੍ਰੀ ਵਾਹ। ਤਾਂ ਹਜ਼ੂਰ ਵਰਣਨ ਕਰ ਰਹੇ ਨੇ ਫਿਰ ਇਹ ਪੰਕਤੀ ਪੜ੍ਹਨੀ ਦੀ,
ਮਾਤੇ ਮਤੰਗਨ ਮਾਨ ਮਲੈਂਗੇ।
ਮਸਤ ਹਾਥੀਆਂ ਦੇ ਮਤੰਗਨ ਬਹੁਤ ਸਾਰੇ ਹਾਥੀ, ਮਤੰਗ ਇੱਕ ਹੋਵੇ ਤਾਂ ਇੱਕ ਹਾਥੀ, ਮਤੰਗਨ ਬਹੁਵਾਚਕ ਬਹੁਤ ਸਾਰੇ ਹਾਥੀ। ਮਸਤ ਹਾਥੀਆਂ ਦੇ ਅਸੀਂ ਮਾਨ ਮਲ ਦੇਵਾਂਗੇ, ਨਾਸ ਕਰ ਦੇਵਾਂਗੇ ਦੁਸ਼ਮਣ ਦੇ। ਮਸਤ ਹਾਥੀ ਸ਼ਰਾਬ ਪੀਣ ਵਾਲੇ ਹਾਥੀ ਵੀ ਸਾਡੇ ਸਾਹਮਣੇ ਕੁਝ ਠਹਿਰ ਨਹੀਂ ਸਕਣਗੇ। ਐਸੇ ਐਸੇ ਸੂਰਬੀਰ, ਐਸੇ ਐਸੇ ਵੱਡੇ ਬਹਾਦਰ ਜਿਹੜੇ ਸਨ ਦੁਨੀਆਂ ਤੇ ਆਏ ਔਰ ਚਲੇ ਗਏ।
ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ।
ਪਰ ਹਜ਼ੂਰ ਫਰਮਾਉਂਦੇ ਨੇ ਦੇਖੋ ਏਡੇ ਵੱਡੇ ਫੌਜਾਂ ਵਾਲੇ, ਏਡੇ ਵੱਡੇ ਬਹਾਦਰ, ਇਤਨੇ ਵੱਡੇ ਸੂਰਮੇ ਜਿਹੜੇ ਸਨ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ। ਲਕਸ਼ਮੀ ਦੇ ਪਤੀ, ਮਾਇਆ ਦੇ ਪਤੀ, ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਕੀਤੇ ਤੋਂ ਬਿਨਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮੁਤਲਿਕ ਆਪਣੀ ਪਵਿੱਤਰ ਬਾਣੀ ਅੰਦਰ ਜੋ ਵਿਚਾਰ ਵਰਣਨ ਕੀਤਾ ਹੈ, ਦੇਹਨ ਗਿਹਨ ਨੇਹੇ ਨਾ ਨੀਤਾ, ਮਾਇਆ ਮਤ ਕਹਾ ਲਉ ਗਾਰ, ਛਤਰਨ ਪਤਰਨ ਚੌਰ ਨਾ ਚਾਵਰ, ਬਹਿਤੀ ਜਾਤ ਹਿਰਦੈ ਨਾ ਵਿਚਾਰਹੁ, ਰਥਨ ਅਸ਼ਵਨ ਗਜ ਸਿੰਘਾਸਨ, ਛਿਨਮੇ ਤਿਆਗ ਤਨਾਂਗ ਸਿਧਾਰਹੁ, ਸੂਰਨ ਬੀਰਨ ਮੀਰ ਨਾ ਖਾਨਮ, ਸੰਗ ਨ ਕੋ ਦ੍ਰਿਸ਼ਟ ਨਿਹਾਰੋ, ਫਿਰ ਕੋਟਨ ਓਟਨ ਕੋਸ ਨਾ ਛੋਟਾ, ਕਰਤ ਬਿਕਾਰ ਦੋ ਕਰ ਚਾਰਹੋ, ਮਿੱਤਰ ਨ ਪੁੱਤਰ ਕਲਤਰ ਸਖਾ ਸਭ, ਛਿਨ ਮੈਂ ਹੇ ਤਿਆਗਤ ਨਾਗ ਸਿਧਾਰਹੋ, ਸ੍ਰੀ ਪਤ ਨਾਥ ਸਰਣ ਨਾਨਕ ਜਾਨ, ਹੇ ਭਗਵੰਤ ਕਿਰਪਾ ਕਰ ਤਾਰਹੋ। ਸੋਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ। ਇੱਕ ਸੋਹੀਏ ਅੰਦਰ ਦਸਮ ਗ੍ਰੰਥ ਜੀ ਦੀ ਵਿਚਾਰ ਦੇ ਬਹੁਤ ਸਾਰੇ ਵਿਸਥਾਰ ਪੂਰਵਕ ਵਰਣਨ ਨੂੰ ਕਿਤਨਾ ਸੰਖੇਪ ਵਿੱਚ ਵਰਣਨ ਕਰ ਦਿੱਤਾ ਹੈ ਕਿ ਕਿਲਿਆਂ ਦੀਆਂ ਓਟਾਂ ਵਾਲੇ, ਆਪਣੇ ਸਿਰ ਤੇ ਛੱਤਰ ਚੁਲਾਉਣ ਵਾਲੇ, ਵੱਡੀਆਂ ਵੱਡੀਆਂ ਫੌਜਾਂ ਵਾਲੇ, ਜਦੋਂ ਵਕਤ ਆਉਂਦਾ ਹੈ ਉਦੋਂ ਇਹਨਾਂ ਵਿੱਚੋਂ ਕੋਈ ਚੀਜ਼ ਵੀ ਕਿਸੇ ਦਾ ਆਸਰਾ ਨਹੀਂ ਬਣਦੀ। ਅੰਤ ਨੂੰ ਇਤਨੇ ਪ੍ਰਤਾਪ ਵਾਲੇ ਜਿਹੜੇ ਲੋਕ ਸਨ ਉਹ ਇੱਕ ਛਿਨ ਵਿੱਚ ਸਾਰਾ ਕੁਝ ਛੱਡ ਕੇ ਨੰਗੇ ਹੀ ਗਏ, ਇਸ ਦੁਨੀਆਂ ਤੋਂ ਕੂਚ ਕਰ ਗਏ। ਤਾਂਹੀਓ ਭਗਤ ਕਬੀਰ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਸਲੋਕਾਂ ਅੰਦਰ ਇਹ ਵਿਚਾਰ ਵਰਣਨ ਕੀਤਾ ਹੈ ਕਿ ਦੇਖੋ, ਕਬੀਰ ਗਰਭ ਨਾ ਕੀਜੀਐ ਚਾਮਲ ਪੇਟੇ ਹਾਡ, ਹੈਵਰ ਉਪਰ ਛਤਰ ਤਰ ਤੇ ਫੁੱਲ ਧਰਨੀ ਗਾਡ। ਸਲੋਕ ਭਗਤ ਕਬੀਰ ਕੇ, ਅਭਿਮਾਨ ਨਾ ਕਰੋ, ਅਹੰਕਾਰ ਨਾ ਕਰੋ, ਬੇਸ਼ੱਕ ਤੁਸੀਂ ਰਾਜੇ ਹੋਵੋ ਮਹਾਰਾਜੇ ਹੋਵੋ, ਪਰ ਅਹੰਕਾਰ ਕਿਸ ਗੱਲ ਦਾ, ਸਾਰਿਆਂ ਦੀਆਂ ਹੱਡੀਆਂ ਚੰਮ ਵਿੱਚ ਹੀ ਲਪੇਟੀਆਂ ਹੋਈਆਂ ਨੇ, ਭਾਵੇਂ ਰਾਜਾ ਹੈ ਭਾਵੇਂ ਕੋਈ ਕੰਗਾਲ ਹੈ। ਕਹਿੰਦੇ ਨੇ ਸਭਨਾਂ ਦੀਆਂ ਚਮੜੀ ਦੇ ਵਿੱਚ ਲਪੇਟੀਆਂ ਹੋਈਆਂ ਨੇ, ਸਾਰੇ ਹੱਡੀ ਦੀ ਮੁੱਠ ਹੀ ਤਾਂ ਹਨ, ਇਸ ਤੋਂ ਵੱਧ ਕੋਈ ਨਹੀਂ। ਚਾਮ ਲਪੇਟੇ ਹਾਡ, ਹੈਵਰ ਉਪਰ ਛਤਰ ਤਰ ਤੇ ਫੁੱਲ ਧਰਨੀ ਗਾਡ। ਜਿਹੜੇ ਸੁੰਦਰ ਹਾਥੀਆਂ ਉੱਪਰ ਬੈਠੇ ਸਨ ਤੇ ਉਹਨਾਂ ਦੇ ਉੱਪਰ ਕਹਿੰਦੇ ਨੇ ਛਤਰਾਂ ਦੀ ਛਾਇਆ ਸੀ, ਛਤਰਾਂ ਦੀ ਛਾਇਆ ਜੋ ਨੀਚੇ ਚੱਲਦੇ ਸਨ। ਇੱਕ ਦਿਨ ਵਕਤ ਆ ਗਿਆ ਕਿ ਉਹ ਧਰਤੀ ਵਿੱਚ ਗੱਡ ਦਿੱਤੇ ਗਏ, ਦਫਨਾ ਦਿੱਤੇ ਗਏ, ਤੇ ਜਦੋਂ ਹਕੂਮਤਾਂ ਬਦਲੀਆਂ ਉਹਨਾਂ ਦੇ ਨਿਸ਼ਾਨ ਮਿਟਾ ਦਿੱਤੇ। ਬਾਦ ਫਨਾ ਕੇ ਵੀ ਮੁਝੇ ਸਤਾ ਰਹਾ ਹੈ ਕੋਈ, ਨਿਸ਼ਾਨੇ ਕਬਰ ਸੇ ਮੇਰੇ ਮਿਟਾ ਰਹਾ ਹੈ ਕੋਈ। ਪਿਆਲਾ ਖੋਲ ਸ੍ਰੀ ਰਾਮ, ਮਰ ਚੁੱਕੇ ਹਾਂ, ਖਤਮ ਹੋ ਚੁੱਕੇ ਹਾਂ, ਪਰ ਫਿਰ ਵੀ ਮੇਰੀਆਂ ਹੁਣ ਕਬਰ, ਮੇਰੀ ਨਿਸ਼ਾਨੀ ਤਾਂ ਮਿਟੀ ਗਈ ਸੀ, ਉਹ ਤਾਂ ਮਿੱਟੀ ਨੇ ਮਿਟਾ ਦਿੱਤੀ, ਪਰ ਜਿਹੜੀਆਂ ਮੇਰੀਆਂ ਕਬਰ ਦੀਆਂ ਨਿਸ਼ਾਨੀਆਂ ਸਨ, ਕੁਝ ਨਾਮ ਥਾਮ ਲਿਖੇ ਹੋਏ ਸਨ, ਲੋਕ ਠੋਕਰਾਂ ਮਾਰ ਮਾਰ ਕੇ ਉਖੇੜੀ ਜਾ ਰਹੇ ਨੇ, ਲੋਕ ਠੋਕਰਾਂ ਮਾਰ ਮਾਰ ਕੇ ਉਹ ਮੇਰੀਆਂ ਕਬਰ ਦੇ ਨਿਸ਼ਾਨ ਵੀ ਮਿਟਾ ਰਹੇ ਨੇ। ਕਿਸੇ ਨੂੰ ਇਹ ਵੀ ਪਤਾ ਨਾ ਰਹਿ ਜਾਵੇ ਮੈਨੂੰ ਇੱਥੇ ਦਫਨਾਇਆ ਗਿਆ ਸੀ। ਹੈ ਪਰ ਉਪਰ ਛਤਰ ਤਰ ਤੇ ਫੁੱਲ ਧਰਨੀ ਗਾਡ। ਸਲੋਕ ਭਗਤ ਕਬੀਰ ਕੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾਲਤਾ ਤੋਂ ਬਿਨਾਂ, ਮਾਇਆ ਦੇ ਪਤੀ ਸ਼੍ਰੋਮਣੀ ਭਗਵਾਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾਲਤਾ ਤੋਂ ਬਿਨਾ,
ਤਿਆਗ ਜਹਾਨ ਨਿਦਾਨ ਚਲਾਂਗੇ।
ਨਿਦਾਨ ਅੰਤ ਨੂੰ, ਅਖੀਰ ਨੂੰ, ਓੜਕ ਨੂੰ, ਜਹਾਨ ਨੂੰ, ਸੰਸਾਰ ਨੂੰ ਤਿਆਗ ਕੇ ਚਲੇਂਗੇ, ਚਲੇ ਜਾਣਗੇ, ਚਲੇ ਗਏ, ਕੋਈ ਕਾਇਮ ਤਾਂ ਰਹਿ ਹੀ ਨਾ ਸਕਿਆ। ਏਡੀਆਂ ਫੌਜਾਂ, ਏਡੇ ਵੱਡੇ ਕਿਲੇ, ਏਡੇ ਸਿਪਾਹੀ, ਏਡਾ ਧਨ ਦੌਲਤ, ਇਹਨੇ ਮਦਦਗਾਰ, ਕੋਈ ਰੋਕ ਨਾ ਸਕਿਆ, ਕੋਈ ਬਚਾ ਨਾ ਸਕਿਆ, ਕੋਈ ਰੱਖਿਆ ਨਾ ਕਰ ਸਕਿਆ, ਕਿਉਂਕਿ ਤਿਆਗ ਜਹਾਨ ਨਿਦਾਨ ਚਲੇਂਗੇ, ਅੰਤ ਨੂੰ ਇਸ ਜਹਾਨ ਨੂੰ ਤਿਆਗ ਕੇ ਚਲੇਂਗੇ, ਚਲੇ ਜਾਣਗੇ, ਜਿਵੇਂ ਪਹਿਲੇ ਚਲੇ ਗਏ ਉਵੇਂ ਬਾਕੀਆਂ ਨੇ ਵੀ ਚਲੇ ਜਾਣਾ ਹੈ। ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਮਨ ਸਿਰ ਉਪਰ ਮਰਨਾ। ਸੂਹੀ ਕਬੀਰ ਜੀ ਇਉਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਲਤਾ ਤੋਂ ਬਿਨਾਂ, ਵੱਡੇ ਵੱਡੇ ਪ੍ਰਤਾਪੀ, ਵੱਡੇ ਵੱਡੇ ਤੇਜਸਵੀ, ਓਜਸਵੀ ਸੈਨਾਪਤੀ, ਫੌਜਾਂ ਦੇ ਮਾਲਕ ਹੁਕਮਰਾਨਾਂ ਬਾਦਸ਼ਾਹਾਂ ਦਾ ਇਸ ਦੁਨੀਆਂ ਤੋਂ ਕੂਚ ਕਰਨ ਦਾ ਵਰਣਨ ਕਰਦਿਆਂ ਹੋਇਆਂ ਰਾਜਿਆਂ ਨੂੰ ਸਮਝਾਉਂਦਿਆਂ ਸਾਰੀ ਮਨੁੱਖਤਾ ਨੂੰ ਸਮਝਾ ਰਹੇ ਨੇ ਕਿ ਅੰਤ ਨੂੰ ਇਸ ਸੰਸਾਰ ਤੋਂ ਸਭਨਾਂ ਨੇ ਕੂਚ ਕਰ ਜਾਣਾ। ਆਈਏ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਬਾਦਸ਼ਾਹ ਸਾਨੂੰ ਸਭਨਾਂ ਨੂੰ ਸੇਵਾ ਸਿਮਰਨ ਦੀ ਬਖਸ਼ਿਸ਼ ਕਰਨ, ਕਿਉਂਕਿ ਕਿਤਨੇ ਦਿਨਾਂ ਤੋਂ ਪ੍ਰੋਗਰਾਮ ਦੇ ਟਾਈਮ ਦਾ ਕੋਈ ਠੀਕ ਨਹੀਂ ਗੱਲ ਬੈਠਦੀ, ਪਰ ਜੋ ਪ੍ਰੋਗਰਾਮ ਕੱਲ ਸੁਣਾਇਆ ਗਿਆ ਸੀ ਉਹਦੇ ਵਿੱਚ ਸੰਗਤਾਂ ਦੀ ਇੱਛਾ ਮੁਤਾਬਿਕ, ਕਿਉਂਕਿ ਗੁਰੂ ਘਰ ਵਿੱਚ ਸਭ ਕੁਝ ਸੰਗਤ ਦੀ ਮਹਾਨਤਾ ਦੇ ਮੁਤਾਬਿਕ ਕੀਤਾ ਜਾਂਦਾ ਹੈ। ਇਸ ਵਾਸਤੇ 7:50 ਤੇ ਰੋਜ਼ਾਨਾ ਕਥਾ ਦੀ ਸਮਾਪਤੀ ਹੋਇਆ ਕਰੇਗੀ, ਕਿਉਂਕਿ ਜਿਨ੍ਹਾਂ ਮਾਤਾਵਾਂ ਨੇ, ਬੱਚੀਆਂ ਨੇ, ਬਜ਼ੁਰਗਾਂ ਨੇ, ਗੁਰਮੁਖਾਂ ਨੇ ਆਪਣੇ ਆਪਣੇ ਥਾਵਾਂ ਤੇ ਜਾਣਾ, ਅਸੀਂ ਤੇ ਭਲਾ ਚਲੋ ਵਿਹਲੜੀਆਂ, ਸਾਨੂੰ ਆਮ ਤੌਰ ਤੇ ਲੋਕ ਵਿਹਲਾ ਹੀ ਸਮਝਦੇ ਨੇ ਵੀ ਇਹਨਾਂ ਨੂੰ ਕਿਹੜਾ ਕੰਮ ਹੈ ਤੇ ਆਪਨੇ ਕਿਰਤ ਕਰਨੀ ਹੈ। ਸਮੇਂ ਨਾਲ ਬੱਚਿਆਂ ਨੇ ਆਪਣੇ ਆਪਣੇ ਸਕੂਲਾਂ ਜਾਣਾ ਹੈ, ਇਸ ਵਾਸਤੇ ਆਪ ਵੱਲੋਂ ਨਿਵਾਜੇ ਹੋਏ ਸਿੰਘਾਂ ਨੇ ਪਹਿਲਾਂ ਤਾਂ ਪ੍ਰੋਗਰਾਮ ਇਹ ਹੀ ਬਣਾਇਆ ਸੀ 8 ਤੱਕ, ਪਰ ਸੰਗਤਾਂ ਦੇ ਵਿਚਾਰ ਹੁਕਮ ਕਰਨ ਤੋਂ ਇਸ ਲਈ 10 ਪਹਿਲਾਂ ਸਮਾਪਤੀ ਹੋਇਆ ਕਰੇਗੀ। ਇਤਨਾ ਹੀ ਸਮਾਂ ਆਪ ਨੇ ਪ੍ਰਵਾਨ ਕਰਨਾ, ਨਾਲ ਹੀ ਬੇਨਤੀ